ਸਾਧ ਸੰਗਤ, ਆਪਣੇ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ। ਬੁੱਧ ਨੂੰ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ ਤਾਂ ਜੋ ਗੁਰਮਤਿ ਦੀ ਵਿਚਾਰ ਆਪਣੇ ਹਿਰਦੇ ਅੰਦਰ ਵੱਸ ਜਾਵੇ। ਆਪਣੀ ਜ਼ਿੰਦਗੀ ਦਾ ਕੁਝ ਵਕਤ ਸਤਿਗੁਰੂ ਜੀ ਨੇ ਸਾਨੂੰ ਤਾਕੀਦ ਕੀਤੀ ਹੈ ਕਿ ਉਹਨਾਂ ਗੁਰਮੁਖਾਂ ਉਹਨਾਂ ਸਤਿਪੁਰਸ਼ਾਂ ਦੀ ਸੋਭਤ ਕਰਨ ਵਾਸਤੇ ਰਿਜ਼ਰਵ ਰੱਖਣਾ ਬਣਦਾ ਹੈ ਜਿਨ੍ਹਾਂ ਨੇ ਪਰਮਾਰਥ ਦੀ ਵਿੱਦਿਆ ਪੜ੍ਹੀ ਹੈ। ਸੱਤੀ ਪਹਿਰੀ ਸਤ ਭਲਾ ਬਹੀ ਹੈ ਪੜ੍ਹਿਆ ਪਾਸ, ਕਿਉਂਕਿ ਉਹਨਾਂ ਦੀ ਸੋਭਤ ਵਿੱਚ ਜਾ ਕੇ ਸਤ ਔਰ ਅਸਤ ਦੀ ਵਿਚਾਰ ਪੈਦਾ ਹੁੰਦੀ ਹੈ। ਪਾਪ ਪੁੰਨ ਧਰਮ ਅਧਰਮ ਦਾ ਨਿਰਣਾ ਹੁੰਦਾ ਹੈ, ਉੱਥੇ ਤਤ ਮਿਥਿਆ ਦਾ ਵਿਵੇਚਨ ਹੋਇਆ ਕਰਦਾ। ਉੱਥੇ ਪਾਪ ਪੁੰਨ ਵਿਚਾਰੀ ਹੈ, ਕੂੜਾ ਘਟੈ ਰਾਸ। ਉੱਥੇ ਜਾ ਕੇ ਧਰਮ ਦੀ ਪੂੰਜੀ ਜਮ੍ਹਾਂ ਹੁੰਦੀ ਹੈ ਔਰ ਕੂੜ ਦੀ ਪਾਪ ਦੀ ਪੂੰਜੀ ਘਟਦੀ ਹੈ। ਉੱਥੋਂ ਹਾਸਲ ਕਰਨ ਵਾਸਤੇ ਮਿਲਦਾ ਹੈ ਅਵਿਨਾਸੀ ਔਰ ਸੱਚਾ ਧਨ। ਸੋਭ ਤੇ ਨੇਕਾਂ ਅਗਰ ਬਾਸ਼ਦ ਨਸੀਬ, ਦੌਲਤੇ ਜਾਵੀਰ ਜਾਵੀ ਐ ਹਬੀਬ। ਸਾਹਿਬ ਗੁਰੂ ਕਲਗੀ ਧਰ ਪਾਤਸ਼ਾਹ ਦੇ ਅਨੰਨ ਸੇਵਕ ਭਾਈ ਨੰਦ ਲਾਲ ਜੀ ਕਥਨ ਕਰਦੇ ਹਨ, ਐ ਪਿਆਰੇ ਜੇ ਤੈਨੂੰ ਸਤਸੰਗਤ ਮੁਅੱਸਰ ਹੋ ਗਈ, ਜੇ ਤੈਨੂੰ ਗੁਰਮੁਖਾਂ ਸਤਪੁਰਸ਼ਾਂ ਦੀ ਸੋਭਤ ਵਿੱਚ ਬੈਠਣ ਦਾ ਅਵਸਰ ਪ੍ਰਾਪਤ ਹੋ ਗਿਆ, ਫਿਰ ਇਸ ਨੂੰ ਗਨੀਮਤ ਸਮਝ। ਇਉਂ ਜਾਣ ਕੇ ਮੈਨੂੰ ਅਵਿਨਾਸੀ ਔਰ ਸੱਚਾ ਧਨ ਪ੍ਰਾਪਤ ਹੋ ਗਿਆ ਹੈ। ਜਦੋਂ ਇਸ ਦੀ ਕੀਮਤ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਦਰਬਾਰ ਵਿੱਚੋਂ ਪ੍ਰਾਪਤ ਹੋਵੇਗੀ, ਇਸ ਦੇ ਮਹਾਤਮਾ ਜਾਂ ਇਸ ਦੀ ਵਡਿਆਈ ਦਾ ਪਤਾ ਉਦੋਂ ਹੀ ਲੱਗੇਗਾ। ਤਾਂ ਤਾਂ ਆਪਣੇ ਅਤਿਅੰਤ ਵੱਡੇ ਭਾਗ ਹਨ ਜੋ ਆਪਾਂ ਨੂੰ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਔਰ ਗੁਰੂ ਕਾ ਪਵਿੱਤਰ ਜਸ ਕਰਨ ਦਾ ਇਹ ਅਵਸਰ ਪ੍ਰਾਪਤ ਹੋਇਆ ਹੈ। ਆਪਾਂ ਇੱਥੇ ਬੈਠ ਕੇ ਸਾਹਿਬ ਗੁਰੂ ਕਲਗੀ ਧਰ ਪਾਤਸ਼ਾਹ ਦੇ ਕੀਤੇ ਉਪਕਾਰਾਂ ਨੂੰ ਯਾਦ ਕਰ ਰਹੇ ਹਾਂ। ਬਾਬਾਣੀਆਂ ਕਹਾਣੀਆਂ ਪੁੱਤ ਸਬੁੱਤ ਕਰੇ ਨੇ। ਤਾਂ ਤਾਂ ਜੇ ਆਪਾਂ ਆਪਣੇ ਆਪ ਨੂੰ ਗੁਰੂ ਨਾਨਕ ਨਾਮ ਦੇਵਾ ਜਾਂ ਸਾਹਿਬ ਗੁਰੂ ਕਲਗੀ ਧਰ ਪਾਤਸ਼ਾਹ ਦੇ ਸਿੱਖ ਕਹਾਉਂਦੇ ਹਾਂ, ਆਪਣਾ ਵੀ ਫਰਜ਼ ਬਣਦਾ ਆਪਣੇ ਗੁਰੂ ਪੀਰਾਂ ਦੇ ਕੀਤੇ ਉਪਕਾਰਾਂ ਨੂੰ ਕ੍ਰਿਤਗਤਾ ਦੇ ਨਾਲ ਯਾਦ ਕਰਨਾ।
ਕਿਤੇ ਭੁੱਲ ਨਾ ਜਾਈ ਓਏ ਮਨਾ ਮੇਰਿਆ, ਪਰ ਉਪਕਾਰ ਗੁਰਾਂ ਦੇ। ਕਿਤੇ ਭੁੱਲ ਨਾ ਜਾਈ ਓਏ ਮਨਾ ਮੇਰਿਆ, ਪਰ ਉਪਕਾਰ ਗੁਰਾਂ ਦੇ।
ਪਾਤਸ਼ਾਹ ਨੇ ਤਾਂ ਜੋ ਸਾਡੇ ਉੱਪਰ ਉਪਕਾਰ ਕੀਤੇ ਉਹ ਗਿਣੇ ਹੀ ਨਹੀਂ ਜਾ ਸਕਦੇ। ਦੇਖੋ ਨਾ, ਸਿਰਫ 9 ਸਾਲ ਦੀ ਅਵਸਥਾ ਵਿੱਚ ਆਪਣਾ ਪਿਤਾ ਵਾਰ ਦਿੱਤਾ, ਪਰ ਜਵਾਨੀ ਦੀ ਅਵਸਥਾ ਵੇਲੇ ਭਰਾਵਾਂ ਦੇ ਥਾਂ ਲੱਗਣ ਵਾਲੇ ਭੂਆ ਦੇ ਪੁੱਤ ਭਰਾ ਬੀਬੀ ਵੀਰੂ ਜੀ ਦੇ ਸਾਹਿਬਜ਼ਾਦੇ ਉਹ ਕੁਰਬਾਨ ਕਰ ਦਿੱਤੇ। ਹੁਣ ਚਮਕੌਰ ਦੇ ਮੈਦਾਨੇ ਜੰਗ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਸਾਹਿਬਜ਼ਾਦਿਆਂ ਨੂੰ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਨੂੰ ਸ਼ਹੀਦ ਹੁੰਦਿਆਂ ਦੇਖਿਆ। ਸਾਰ ਸੰਗਤ ਉਸ ਹਾਲਤ ਵਿੱਚ ਵੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦਾ ਚਿਹਰਾ ਉਸੇ ਤਰ੍ਹਾਂ ਕਮਲ ਦੇ ਫੁੱਲ ਵਾਂਗ ਖਿੜਿਆ ਰਿਹਾ, ਨੂਰ ਉਸੇ ਤਰ੍ਹਾਂ ਬਰਕਰਾਰ ਰਿਹਾ। ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕੀਤਾ, ਹੇ ਪ੍ਰਭੂ, ਹੇ ਪਤਿਤ ਪਾਵਨ, ਹੇ ਭਗਤ ਵਛਲ, ਹੇ ਦੀਨਾ ਬੰਧੂ, ਤੇਰਾ ਲੱਖ ਲੱਖ ਸ਼ੁਕਰ ਹੈ। ਮੇਰੇ ਸਾਹਿਬਜ਼ਾਦਿਆਂ ਨੇ ਮੈਦਾਨੇ ਜੰਗ ਵਿੱਚ ਪਿੱਠ ਨਹੀਂ ਦਿਖਾਈ, ਦੁਸ਼ਟਾਂ ਦਾ ਜ਼ਾਲਮਾਂ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਜਾਮ ਪੀਤਾ, ਸਦੀਵੀ ਜ਼ਿੰਦਗੀ ਪ੍ਰਾਪਤ ਕਰ ਲਈ ਹੈ, ਤੇਰਾ ਕੋਟਾਨ ਕੋਟ ਸ਼ੁਕਰ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਹੋ ਸੌਂਪ ਤੇ ਕਿਆ ਲੱਗਦਾ ਮੇਰਾ। ਸਤ ਸੰਗਤ, ਚਮਕੌਰ ਦੇ ਮੈਦਾਨੀ ਜੰਗ ਵਿੱਚ ਤੁਰਕਾਂ ਔਰ ਪਹਾੜੀਆਂ ਦੇ 10 ਲੱਖ ਗਿਣਤੀ ਵਿੱਚ ਸ਼ਾਹੀ ਦਲ ਦਾ ਮੁਕਾਬਲਾ ਕਰਦੇ ਹੋਏ ਸਤਿਗੁਰੂ ਜੀ ਦੇ ਬਹੁਤ ਸਾਰੇ ਪ੍ਰਾਣਾਂ ਤੋਂ ਪਿਆਰੇ ਸਿੰਘ ਔਰ ਨਾਲ 2 ਸਾਹਿਬਜ਼ਾਦੇ ਜਦੋਂ ਸ਼ਹੀਦ ਹੋ ਗਏ, ਇਤਨੇ ਨੂੰ ਹਨੇਰਾ ਵੀ ਪਸਰਨਾ ਸ਼ੁਰੂ ਹੋ ਗਿਆ। ਤੁਰਕਾਂ ਦੇ ਔਰ ਜਿਹੜੀ ਪਹਾੜੀ ਸੈਨਾ ਸੀ ਉਹਨਾਂ ਦੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਸਦਾ ਦੀ ਨੀਂਦਰੇ ਸੌਂ ਗਏ। ਫਿਰ ਸਰ ਸੰਗਤ, ਸਰਹੰਦ ਦਾ ਗਵਰਨਰ ਜਿਹੜਾ ਉਸ ਵੇਲੇ ਉੱਥੇ ਮੌਜੂਦ ਸੀ ਜਦੋਂ ਸ਼ਾਹੀ ਸੈਨਾ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਸੀ, ਉਸਨੇ ਚਮਕੌਰ ਨਗਰ ਦੇ ਜਿਹੜੇ ਸਿਆਣੇ ਸਿਆਣੇ ਜਿਹੜੇ ਇਸਦੇ ਬਹੁਤ ਵਾਰ ਬੰਦੇ ਸਨ ਉਹਨਾਂ ਨੂੰ ਬੁਲਾ ਕੇ ਪੁੱਛਿਆ ਵੀ ਗੁਰੂ ਜੀ ਦੇ ਪਾਸ ਕਿਤਨੀ ਕੁ ਸੈਨਾ ਹੈ, ਜਿਨ੍ਹਾਂ ਨੇ ਹੁਣ ਤੱਕ ਸਾਡੀ ਫੌਜ ਦਾ ਬੜੀ ਦ੍ਰਿੜਤਾ ਔਰ ਬੜੀ ਦਲੇਰੀ ਦੇ ਨਾਲ ਮੁਕਾਬਲਾ ਕੀਤਾ ਹੈ। ਉਹਨਾਂ ਨੇ ਦੱਸਿਆ ਵੀ ਅਸੀਂ ਤਾਂ ਤਕਰੀਬਨ 40-50 ਸਿੰਘ ਹੀ ਦੇਖੇ ਨੇ ਜਦੋਂ ਉਹਨਾਂ ਨੇ ਰਾਤ ਦੇ ਸਮੇਂ ਗੜੀ ਵਿੱਚ ਮੋਰਚਾਬੰਦੀ ਕੀਤੀ। ਰਾਤੋ ਰਾਤ ਸਿੰਘਾਂ ਦਾ ਕੋਈ ਹੋਰ ਦਲ ਆ ਗਿਆ ਹੋਵੇ ਅਸੀਂ ਕੁਝ ਕਹਿ ਨਹੀਂ ਸਕਦੇ। ਸਾਰੀ ਸੰਗਤ ਅਜੇ ਤੱਕ ਸਰਹੰਦ ਦੇ ਗਵਰਨਰ, ਸਰਹੰਦ ਦੇ ਸੂਬੇ ਨੂੰ ਪੂਰੀ ਤਸੱਲੀ ਨਹੀਂ ਕਿ ਗੜੀ ਵਿੱਚ ਜੇ ਕਿੰਨੇ ਕੁ ਸਿੰਘ ਮੌਜੂਦ ਨੇ। ਉਸਨੇ ਹਨੇਰਾ ਹੋਇਆ ਦੇਖ ਕੇ ਆਪਣੀ ਸੈਨਾ, ਆਪਣੇ ਦਲ ਨੂੰ ਪਿੱਛੇ ਹਟਣ ਦਾ ਹੁਕਮ ਕਰ ਦਿੱਤਾ।